ਤਿੰਨ ਸੌ ਇਕਾਹਠ ਢੰਗ ਤੇ ਤੀਸਰੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਸ਼ਬਦ ਮੁਗਾ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਜਿਹੜੇ ਪੁਰਸ਼ ਗੁਰਾਂ ਦੇ ਉਪਦੇਸ਼ ਕਰਕੇ ਹਿਰਦੇ ਚੋਂ ਆਪ ਗਵਾਏ ਤੋਂ ਭਾਵ ਹੈ ਆਪਣਾ ਭਾਵ, ਜਿਹੜਾ ਹੰਕਾਰ ਗਵਾ ਕੇ ਆਪਣੇ ਜੀਵਤ ਭਾਵ ਤੋਂ ਮਰ ਗਿਆ, ਬਿਲਕੁਲ ਆਪਣੇ ਆਪ ਨੂੰ ਖਤਮ ਹੀ ਕਰ ਦਿੱਤਾ ਹੈ, ਗੁਰੂ ਰੂਪ ਹੀ ਹੋ ਗਿਆ, ਪਰਮਾਤਮਾ ਰੂਪ ਹੋ ਗਿਆ ਹੈ, ਅਤੇ ਸਤਿਗੁਰਾਂ ਨੂੰ ਸੇਵਦਾ, ਹਰ ਵਕਤ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ, ਅਤੇ ਜਿਹਦੇ ਹਿਰਦੇ ਵਿੱਚ ਥੋੜ੍ਹਾ ਜਿਹਾ ਵੀ ਤਮੋ ਗੁਣ ਨਹੀਂ, ਵੀ ਕੋਈ ਇੱਛਾ ਨਹੀਂ ਤਮੋ, ਇਹ ਨਹੀਂ ਹੈ ਕਿ ਮੈਨੂੰ ਆਹ ਸਤਿਗੁਰੂ ਦੇਣ ਤਾਂ ਸੇਵਾ ਕਰਨੀ ਹੈ, ਆਹ ਚੀਜ਼ ਦੇਣ ਤਾਂ ਸੇਵਾ ਕਰਨੀ ਹੈ। ਸੋ ਐਸੇ ਗੁਰਮੁਖ ਦੇ ਉੱਤੇ ਕਿਰਪਾ ਹੁੰਦੀ ਹੈ। ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ। ਸੋ ਜਿਹਨੇ ਮਨ 'ਚ ਨਿਰਭਉ ਦਾਤਾ ਜੋ ਪਰਮੇਸ਼ਰ ਹੈ ਉਹਦਾ ਹਮੇਸ਼ਾ ਹੀ ਮੰਨਣ ਕੀਤਾ, ਮਨ ਦੇ ਅੰਦਰ ਉਹਨੂੰ ਮੰਨ ਲਿਆ ਕਿ ਵਾਹਿਗੁਰੂ ਹੈ, ਸੋ ਉਹਦੀ ਜਿਹੜੀ ਬਾਣੀ ਹੈ, ਉਹਦੀ ਬੋਲੀ ਹੈ ਗੁਰਮੁਖ ਦੀ, ਉਹ ਪੁਰਸ਼ ਜੋ ਬਾਣੀ ਉਚਾਰਦਾ ਉਹ ਸੱਚੀ ਹੋ ਜਾਂਦੀ ਹੈ, ਉਹ ਬਾਣੀ ਸੱਚੀ ਹੁੰਦੀ ਜਾਂਦੀ ਹੈ, ਕਿਉਂਕਿ ਉਹ ਗੁਰਬਾਣੀ ਬਣੀ ਹੈ, ਰੂਪ ਵਿੱਚ ਆਪ ਵੀ ਗੁਰਬਾਣੀ ਰੂਪ ਹੀ ਹੋ ਜਾਂਦਾ। ਪਰੰਤੂ ਕਹਿੰਦੇ ਉਹਨਾਂ ਦੀ ਸਿੱਖਿਆ ਨੂੰ ਕੋਈ ਭਾਗਾਂ ਵਾਲਾ ਜੀਵ ਵੀ ਪ੍ਰਾਪਤ ਕਰਦਾ, ਮਹਾਂਪੁਰਖ ਬ੍ਰਹਮ ਗਿਆਨੀ ਜਿਹੜੇ ਹੋ ਜਾਂਦੇ ਨੇ। ਸਤਿਗੁਰੂ ਵੀ ਅਕਾਲ ਪੁਰਖ ਰੂਪ ਨੇ, ਸਤਿਗੁਰੂ ਦੇ ਪਿਆਰੇ ਵੀ ਅਕਾਲ ਦਾ ਰੂਪ ਹੋ ਜਾਂਦੇ ਹਨ। ਗੁਣ ਸੰਗ੍ਰਹਿ ਵਿੱਚ ਹੋਂ ਔਗੁਣ ਜਾਹੇ, ਪੂਰੇ ਗੁਰ ਕੈ ਸ਼ਬਦ ਸਮਾਹਿ ਰਹਾਉ। ਸ਼ੁਭ ਗੁਣਾਂ ਨੂੰ ਇਕੱਤਰ ਕਰੋ ਭਾਈ, ਕਹਿੰਦੇ ਜਿਹਦੇ ਹਿਰਦੇ ਚੋਂ ਔਗੁਣ ਚਲੇ ਜਾਣ। ਸੋ ਇਸ ਕਰਕੇ ਜਦੋਂ ਗੁਣਾਂ ਨੂੰ ਇਕੱਤਰ ਕਰਦਾ, ਹੌਲੀ ਹੌਲੀ ਔਗਣ ਆਪਣੇ ਆਪ ਹੀ ਚਲੇ ਜਾਂਦੇ ਨੇ, ਅਤੇ ਪੂਰਿਆਂ ਗੁਰਾਂ ਦੇ ਉਪਦੇਸ਼ ਵਿੱਚ ਉਹਦਾ ਮਨ ਜਿਹੜਾ ਲੀਨ ਹੋ ਜਾਂਦਾ। ਸੋ ਉਹਦਾ ਮਨ ਪੂਰਿਆਂ ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਲੱਗ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਣਾਂ ਕਾ ਗਾਹਕ ਹੋਵੇ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਵਖਾਣੈ। ਜਿਹੜਾ ਇਨਸਾਨ ਸ਼ੁਭ ਗੁਣਾਂ ਦਾ ਗਾਹਕ ਹੁੰਦਾ, ਉਹੀ ਸ਼ੁਭ ਗੁਣਾਂ ਨੂੰ ਇਕੱਠੇ ਕਰਨਾ ਜਾਣਦਾ, ਕਿਉਂਕਿ ਗੁਣਾਂ ਦੀ ਕਦਰ ਉਹ ਜਾਣਦਾ, ਅਤੇ ਗੁਣਾਂ ਦੇ ਕਦਰ ਕਰਕੇ ਹੀ ਉਹ ਗੁਰਾਂ ਦੇ ਉਪਦੇਸ਼ ਦੁਆਰਾ ਅੰਮ੍ਰਿਤ ਰੂਪ ਨਾਮ ਦਾ ਫਿਰ ਜਾਪ ਅਭਿਆਸ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ। ਜਿਹਨੂੰ ਗੁਣ ਇਕੱਠੇ ਕਰਨ ਦਾ ਸ਼ੌਂਕ ਹੁੰਦਾ, ਉਹ ਨਾਮ ਦਾ ਬਹੁਤ ਅਭਿਆਸ ਕਰਦਾ ਹੋਇਆ ਗੁਣਵਾਨ ਸੱਜਣ ਬਣ ਜਾਂਦਾ। ਸਾਚੀ ਬਾਣੀ ਸੁੱਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਸੱਚੀ ਉਪਦੇਸ਼ ਨਾਮ ਬਾਣੀ ਕਰਕੇ ਉਹਦਾ ਜਿਹੜਾ ਮਨ ਹੈ ਉਹ ਸੁੱਚਾ ਤੋਂ ਭਾਵ ਪਵਿੱਤਰ ਹੋ ਜਾਂਦਾ, ਅਤੇ ਸ਼ੁਭ ਗੁਣਾਂ ਕਰਕੇ ਨਾਮ ਜਪਣਾ ਜੀਵ ਨੂੰ ਪ੍ਰਾਪਤ ਹੁੰਦਾ ਹੈ। ਜਦੋਂ ਅੰਦਰ ਸ਼ੁਭ ਗੁਣ ਹੁੰਦੇ ਨੇ ਤਾਂ ਆਪੇ ਨਾਮ ਜਪਣ ਨੂੰ ਜੀ ਕਰਦਾ। ਜੇ ਔਗਣਿਆਰਾ ਬੰਦਾ ਕਦੇ ਨਾਮ ਜਪਣ ਤੋਂ ਹਮੇਸ਼ਾ ਦੂਰ ਨਹੀਂ ਦੌੜ ਜਾਂਦਾ। ਗੁਣ ਅਮੋਲਕ ਪਾਏ ਨਾ ਜਾਹੇ, ਮਨ ਨਿਰਮਲ ਸਾਚੈ ਸ਼ਬਦ ਸਮਾਹੇ। ਇਹ ਅਮੋਲਕ ਗੁਣ ਆਪਣੇ ਆਪ ਕਿਸੇ ਯਤਨ ਦੇ ਨਾਲ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਇਹ ਅਮੋਲਕ ਗੁਣਾਂ ਦੀ ਜਿਹੜੀ ਦਾਤ ਹੈ, ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਸਮਾਉਣ ਕਰਕੇ ਜਦੋਂ ਬੰਦੇ ਦਾ ਮਨ ਨਿਰਮਲ ਹੋ ਜਾਂਦਾ, ਸੁਥਰਾ ਹੁੰਦਾ, ਤਾਂ ਇਹ ਸ਼ੁਭ ਗੁਣ ਆਪਣੇ ਆਪ ਹੀ ਹਿਰਦੇ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਸੇਵੜ ਭਾਗੀ ਜਿਨ ਨਾਮ ਤੇ ਆਇਆ, ਸਦਾ ਗੁਣ ਦਾਤਾ ਮਨ ਨੇ ਵਸਾਇਆ। ਜਿਨ੍ਹਾਂ ਨੇ ਨਾਮ ਧਿਆਉਣਾ ਕੀਤਾ ਉਹ ਵਡਭਾਗੀ ਨੇ ਜੀਵ, ਕਿਉਂਕਿ ਉਹਨਾਂ ਨੇ ਸਦਾ ਹੀ ਗੁਣਾਂ ਦੇ ਦਾਤੇ ਪਰਮੇਸ਼ੁਰ ਨੂੰ ਮਨ ਦੇ ਵਿੱਚ ਵਸਾਇਆ, ਅਭਿਆਸ ਕਰ ਕਰਕੇ ਹਿਰਦੇ 'ਚ ਨਾਮ ਨੂੰ ਵਸਾਇਆ। ਸੇਵੜ ਭਾਗੀ ਜਿਨ ਨਾਮ ਤੇ ਆਇਆ, ਜਿਨ ਤੋਂ ਭਾਵ ਨੰਨੇ ਨੂੰ ਹਲੰਤ ਲੱਗਣ ਕਰਕੇ, ਜਿਨ ਪਾਠ ਭਾਰਾ ਕਰਕੇ ਬੋਲਣਾ। ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਉ, ਦਰ ਸਾਚੈ ਸਾਚੇ ਗੁਣ ਗਾਓ। ਜਿਹੜੇ ਪੁਰਸ਼ ਕਹਿੰਦੇ ਸ਼ੁਭ ਗੁਣਾਂ ਨੂੰ ਇਕੱਠੇ ਕਰਦੇ ਨੇ, ਹੌਲੀ ਹੌਲੀ ਔਗੁਣਾਂ ਦਾ ਤਿਆਗ ਕਰੀ ਜਾਂਦੇ ਨੇ, ਅਤੇ ਸੱਚੇ ਦਰ ਸਤਸੰਗ ਵਿੱਚ ਜਾ ਕੇ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ। ਜਿਹੜੇ ਸਤਸੰਗਤ ਕਰਦੇ ਨੇ, ਆਪੇ ਦੇਵੈ ਸਹਿਜ ਸੁਭਾਏ, ਨਾਨਕ ਕੀਮਤ ਕਹਿਣ ਨਾ ਜਾਏ। ਹੁਣ ਜਿਹਨੂੰ ਆਪ ਪਰਮਾਤਮਾ ਸ਼ਾਂਤ ਸੁਭਾਅ ਦਿੰਦਾ, ਸਹਿਜ ਸੁਭਾਵਕ ਹੀ ਬਖਸ਼ਿਸ਼ ਕਰ ਦਿੰਦਾ ਸ਼ੁਭ ਗੁਣਾਂ ਦੀ, ਨਾਮ ਦੀ, ਮਹਾਰਾਜ ਕਥਨ ਕਰਦੇ ਨੇ ਉਹਦੀ ਕੀਮਤ ਕਹੀ ਨਹੀਂ ਜਾਂਦੀ ਕਿ ਕਿੰਨੀ ਭਾਰੀ ਕੀਮਤ ਆ ਉਹਨਾਂ ਗੁਰਮੁਖਾਂ ਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਆਸਾ ਮਹੱਲਾ ਤੀਜਾ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁੰਨੇ ਮੇਲ ਮਿਲਾਈ। ਆਸਾ ਰਾਗ ਵਿੱਚ ਤੀਸਰੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਸਤਿਗੁਰਾਂ ਵਿੱਚ ਇਹ ਸਭ ਤੋਂ ਵੱਡੀ ਵਡਿਆਈ ਹੈ ਜੋ ਬੜੇ ਚਿਰ ਦੇ ਵਿਛੜੇ ਹੋਏ ਜੀਵ ਨੂੰ ਪਰਮੇਸ਼ਰ ਦਾ ਮੇਲ ਮਿਲਾ ਦਿੰਦੇ ਨੇ। ਕਈ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਸਤਿਗੁਰੂ ਜੀ ਅਕਾਲ ਪੁਰਖ ਦੇ ਨਾਲ ਮਿਲਾਪ ਕਰਵਾ ਦਿੰਦੇ ਨੇ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਜਿਹਨੂੰ ਪਰਮੇਸ਼ਰ ਗੁਰਾਂ ਦੇ ਮੇਲ ਨਾਲ ਮਿਲਾਉਂਦਾ ਹੈ ਉਹਨੂੰ ਫਿਰ ਆਪਣੇ ਨਾਲ ਮਿਲਾਉਂਦਾ। ਪਹਿਲਾਂ ਸਤਿਗੁਰੂ ਮਿਲਦੇ ਨੇ, ਫਿਰ ਸਤਸੰਗਤ ਮਿਲਦੀ ਹੈ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਉਹ ਆਪਣੀ ਕੀਮਤ ਨੂੰ ਆਪ ਹੀ ਪਾਉਂਦਾ। ਹਰ ਕੀ ਕੀਮਤ ਕਿਨ ਬਿਦ ਹੋਏ, ਕਹਿੰਦੇ ਹਰੀ ਦੀ ਕੀਮਤ ਕਿਸ ਪ੍ਰਕਾਰ ਹੋ ਸਕਦੀ ਹੈ। ਹਰ ਅਪਰੰਪਰ ਅਗਮਿਆ ਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਏ ਰਹਾਉ। ਉਹ ਹਰੀ ਜੋ ਹੈ ਅਪਰ ਹੁੰਦਾ, ਸੰਸਾਰ ਤੋਂ ਪਰਾ ਰੂਪ ਹੈ, ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਅਤੇ ਸ਼ਬਦ ਕਰਕੇ ਕੋਈ ਵਿਰਲਾ ਜਨ ਉਸ ਅਕਾਲ ਪੁਰਖ ਨੂੰ ਪ੍ਰਾਪਤ ਹੁੰਦਾ, ਮਿਲਦਾ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਗੁਰਮੁਖ ਕੀਮਤ ਜਾਣੈ ਕੋਏ, ਵਿਰਲੇ ਕਰਮ ਪ੍ਰਾਪਤ ਹੋਏ। ਕੋਈ ਵਿਰਲਾ ਗੁਰਮੁਖੀ ਉਹਦੀ ਪ੍ਰਾਪਤੀ ਰੂਪ ਕੀਮਤ ਨੂੰ ਜਾਣਦਾ, ਕਿਸੇ ਵਿਰਲੇ ਕਰਮ ਹੁੰਦਾ ਭਾਗਾਂ ਵਾਲੇ ਨੂੰ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਖਾਣੈ ਕੋਏ। ਕਿਉਂਕਿ ਸਭ ਤੋਂ ਉੱਚੀ ਬਾਣੀ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉੱਚੀ ਨਾਮ ਬਾਣੀ ਦੇ ਸੁਣਨ ਕਰਕੇ ਇਹ ਜੀਵ ਉੱਚਾ ਹੁੰਦਾ ਹੈ। ਕੋਈ ਵਿਰਲਾ ਗੁਰਮੁਖੀ ਸ਼ਬਦ ਨੂੰ ਵਖਾਣੇ ਤੋਂ ਭਾਵ ਕਥਨ ਕਰਦਾ ਹੈ। ਵਿਣ ਨਾਵੈ ਦੁੱਖ ਦਰਦ ਸਹੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ। ਨਾਮ ਤੋਂ ਬਿਨਾਂ ਸਰੀਰ ਚ ਦੁੱਖ ਜਨਮ ਮਰਨ ਦਾ ਤੇ ਦਰਦ ਈਰਖਾ ਦਾ ਬਣਿਆ ਹੀ ਰਹਿੰਦਾ। ਪ੍ਰਤੱਖ ਦਰਦਾਂ ਵੀ ਤੇ ਦੁੱਖ ਵੀ ਇਨਸਾਨ ਨੂੰ ਚਿੰਬੜੇ ਹੀ ਰਹਿੰਦੇ ਨੇ। ਪਰ ਜਦੋਂ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਲਣ, ਤਾਂ ਇਹ ਪੀੜਾ ਜਿਹੜੀ ਉੱਤਰ ਜਾਂਦੀ, ਫਿਰ ਮਹਾਰਾਜ ਜੀ ਦੁੱਖ ਦਰਦ ਦੂਰ ਕਰ ਦਿੰਦੇ ਨੇ। ਬਿਨ ਗੁਰ ਭੇਟੇ ਦੁੱਖ ਕਮਾਏ, ਮਨਮੁਖ ਬਹੁਤੀ ਮਿਲੈ ਸਜਾਏ। ਗੁਰਾਂ ਨਾਲ ਮਿਲੇ ਤੋਂ ਬਿਨਾਂ ਦੁੱਖਾਂ ਵਾਲੇ ਕਰਮ ਕਮਾਉਂਦਾ, ਕਿਉਂਕਿ ਸਤਿਗੁਰੂ ਨੂੰ ਮਿਲਦਾ ਤਾਂ ਸੁੱਖਾਂ ਵਾਲੇ ਕਰਮ ਕਮਾਉਂਦਾ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੋ ਇਸ ਪ੍ਰਕਾਰ ਇਸ ਕਰਕੇ ਮਨਮੁਖ ਨੂੰ ਜਿਹੜੀ ਹੈ ਨਾ ਬਹੁਤ ਸਾਰੀ ਸਜ਼ਾ ਮਿਲਦੀ ਹੈ। ਹਰ ਕਾ ਨਾਮ ਮਿੱਠਾ ਅਤ ਰਸ ਹੋਏ, ਪੀਵਤ ਰਹਿ ਪੀਆਏ ਸੋਏ। ਅਤਿਅੰਤ ਹੀ ਮਿੱਠਾ ਹਰੀ ਦਾ ਨਾਮ ਰਸ ਜਿਹਨੂੰ ਪ੍ਰਾਪਤ ਹੁੰਦਾ ਹੈ ਉਹ ਆਪ ਪੀਂਦਾ ਤੇ ਹੋਰਨਾਂ ਨੂੰ ਪਿਲਾਉਂਦਾ ਹੈ। ਸੋ ਪੱਪੇ ਨੂੰ ਬਿਹਾਰੀ ਹੋਣ ਕਰਕੇ ਪੀ ਆਏ ਪਾਠ ਕਰਨਾ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ। ਹਰੀ ਨਾਮ ਰਸ ਗੁਰਾਂ ਦੀ ਕਿਰਪਾ ਨਾਲ ਜੀਵ ਨੂੰ ਪ੍ਰਾਪਤ ਹੁੰਦਾ। ਮਹਾਰਾਜ ਫਰਮਾਉਂਦੇ ਨੇ ਜੋ ਨਾਮ ਵਿੱਚ ਰੰਗੇ ਹੋਏ ਨੇ, ਜੁੜੇ ਹੋਏ ਨੇ, ਉਹੀ ਜੀਵ ਮੁਕਤੀ ਦੀ ਪ੍ਰਾਪਤੀ ਕਰ ਸਕਦੇ ਹਨ। ਆਸਾ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁੱਖ ਸ਼ਾਂਤ ਸਰੀਰ। ਪਹਿਲੇ ਸ਼ਬਦ ਵਿੱਚ ਦੱਸਿਆ ਸੀ ਕਿ ਦੁੱਖ ਦਰਦ ਸਰੀਰ ਨੂੰ ਲੱਗਦੇ ਜਿਹੜੇ ਸਤਿਗੁਰੂ ਦੀ ਸੇਵਾ ਨਹੀਂ ਕਰਦੇ। ਪਰ ਤੀਸਰੇ ਪਾਤਸ਼ਾਹ ਫਰਮਾਉਂਦੇ ਹਨ 43ਵੇਂ ਸ਼ਬਦ ਵਿੱਚ, ਮੇਰਾ ਸੱਚਾ ਵਾਹਿਗੁਰੂ ਬੜਾ ਹੀ ਗਹਿਰ ਹੁੰਦਾ, ਡੂੰਘਾ ਸਮੁੰਦਰ ਵੱਤ ਗੰਭੀਰ ਹੁੰਦਾ, ਨਿਰਹਲ ਜਿਵੇਂ ਪਹਾੜ ਹੁੰਦੇ ਨੇ, ਪਹਾੜ ਨੂੰ ਹਨੇਰੀਆਂ ਨਹੀਂ ਹਿਲਾ ਸਕਦੀਆਂ। ਸੋ ਉਹਦੀ ਸੇਵਾ ਕਰਦਿਆਂ ਹੀ, ਉਹਨੂੰ ਸੇਵਦਿਆਂ ਸਰੀਰ ਨੂੰ ਸ਼ਾਂਤੀ ਤੇ ਸੁੱਖ ਪ੍ਰਾਪਤ ਹੁੰਦਾ। ਸ਼ਬਦ ਤਰੇ ਜਨ ਸਹਿਜ ਸੁਭਾਏ, ਤਿਨ ਕਹਿ ਹਮ ਸਦ ਲੱਗ ਹੈ ਪਾਏ। ਹੁਣ ਜਿਹੜੇ ਇਨਸਾਨ ਸਹਿਜ ਸੁਭਾਏ, ਸੁਤੇ ਸਿੱਧੀ ਸ਼ਾਂਤ ਸੁਭਾਅ ਅਤੇ ਗੁਰਾਂ ਦੇ ਸ਼ਬਦ ਕਰਕੇ ਸੰਸਾਰ ਤੋਂ ਤਰੇ ਹਨ, ਅਸੀਂ ਸਦਾ ਹੀ ਉਹਨਾਂ ਦੇ ਚਰਨੀ ਲੱਗਦੇ ਹਾਂ। ਜਿਹੜੇ ਤਰ ਗਏ ਨੇ ਕਹਿੰਦੇ ਉਹਨਾਂ ਦੇ ਚਰਨੀ ਲੱਗੀ, ਅਸੀਂ ਵੀ ਤਰ ਜਾਈਏ। 362 ਅੰਗ ਤੇ ਅਗਲੀ ਮਹਾਰਾਜ ਬਖਸ਼ਿਸ਼ ਕਰਦੇ ਪੰਗਤੀ, ਜੋ ਮਨ ਰਾਤੇ ਹਰ ਰੰਗ ਲਾਏ, ਹਰੀ ਵਿੱਚ ਰੰਗ ਲਾਏ ਹੁੰਦਾ ਪ੍ਰੇਮ ਲਗਾ ਕੇ, ਜਿਹੜੇ ਪੁਰਸ਼ ਮਨ ਕਰਕੇ ਰਾਤੇ ਤੋਂ ਭਾਵ ਲੀਨ ਹੋਏ ਨੇ, ਤਿਨਕਾ ਜਨਮ ਮਰਨ ਦੁੱਖ ਲਾਥਾ ਤੇ ਹਰ ਦਰਗਹਿ ਮਿਲੇ ਸੁਭਾਏ ਰਹਾਓ। ਹੁਣ ਉਹਨਾਂ ਦਾ ਜਨਮ ਮਰਨ ਰੂਪ ਜਿਹੜਾ ਦੁੱਖ ਦੂਰ ਹੋ ਗਿਆ ਤੇ ਉਹ ਜੀਵ ਸ਼ੋਭਨੀਕ ਹੋ ਕੇ ਹਰੀ ਦੀ ਦਰਗਾਹ ਵਿੱਚ ਜਾ ਕੇ ਹਰੀ ਪਰਮੇਸ਼ਰ ਜੀ ਨਾਲ ਹੀ ਜਾ ਮਿਲੇ ਹਨ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ। ਜਿਹੜੇ ਜੀਵ ਗੁਰ ਉਪਦੇਸ਼ ਨੂੰ ਚਾਖੈ ਤੋਂ ਭਾਵ ਧਾਰਦੇ ਨੇ, ਸੁਣ ਕੇ ਹਿਰਦੇ ਚ ਗ੍ਰਹਿਣ ਕਰਦੇ ਨੇ, ਉਹ ਪਰਮੇਸ਼ਰ ਦੀ ਪ੍ਰਾਪਤੀ ਦੇ ਸੱਚੇ ਆਨੰਦ ਨੂੰ ਪਾਉਂਦੇ ਨੇ ਅਤੇ ਜੀਵਨ ਮੁਕਤ ਆਨੰਦ ਵਾਸਤੇ ਹਰੀ ਦੇ ਨਾਮ ਨੂੰ ਮਨ ਵਿੱਚ ਵਸਾਉਂਦੇ ਨੇ। ਹਰ ਪ੍ਰਭ ਸਦਾ ਰਹਿਆ ਭਰਪੂਰ, ਆਪੇ ਨੇੜੇ ਆਪੇ ਦੂਰ। ਉਹ ਹਰੀ ਪ੍ਰਭੂ ਸਦਾ ਹੀ ਸਭ ਜਗ੍ਹਾ ਪਰ ਭਰਪੂਰ ਹੈ, ਪੂਰਨ ਵਿਆਪਕ ਹੋ ਰਿਹਾ। ਉਹ ਆਪ ਹੀ ਗੁਰਮੁਖਾਂ ਦੇ ਨੇੜੇ ਆ ਤੇ ਆਪ ਹੀ ਮਨਮੁਖਾਂ ਤੋਂ ਦੂਰ ਹੈ। ਆਪ ਹੀ ਗੁਰਮੁਖਾਂ ਨੂੰ ਨੇੜੇ ਬੁਲਾ ਲੈਂਦਾ ਤੇ ਮਨਮੁਖਾਂ ਨੂੰ ਆਪ ਹੀ ਦੂਰ ਤੱਕ ਦਿੰਦਾ, ਮਨਮੁਖ ਨੇੜੇ ਆ ਹੀ ਨਹੀਂ ਸਕਦਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਅੱਗੇ, ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਸੋ ਪਹਿਲੇ ਰਿਖੀਆਂ ਨੇ ਜੋ ਆਖਣ ਅਖਿਆਣ ਪਾਪ ਪ੍ਰਸੰਗ ਕਹੇ ਸਨ ਪਿਛਲੇ ਯੁੱਗਾਂ ਚ, ਤਾਂ ਉਹਨਾਂ ਨੂੰ ਸਭ ਕੋਈ ਬਕੈ ਤੋਂ ਭਾਵ ਉਚਾਰਦਾ ਹੈ। ਸਭ ਕੋਈ ਆਖੈ ਭਾਵ ਮੂੰਹ ਨਾਲ ਆਖਣ ਹੁੰਦਾ ਅਖਿਆਣਾਂ ਨੂੰ ਉਚਾਰਦਾ, ਪਰੰਤੂ ਜਿਸਦੇ ਔਗਣਾਂ ਨੂੰ ਆਪ ਬਖਸ਼ਦਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ, ਗੱਲ ਸਾਰੀ ਉਹਦੇ ਤੇ ਜਾ ਕੇ ਮੁੱਕਣੀ ਹੈ। ਕਹਿਣਾ ਕਥਨ ਨਾ ਪਾਇਆ ਜਾਏ, ਗੁਰਪ੍ਰਸਾਦ ਵਸੈ ਮਨ ਆਏ। ਹੁਣ ਕਥਾਵਾਂ ਦੇ ਕਹਿਣ ਨਾਲ ਉਹ ਪਰਮਾਤਮਾ ਨਹੀਂ ਪਾਇਆ ਜਾਂਦਾ, ਗੁਰਾਂ ਦੀ ਕਿਰਪਾ ਹੋਵੇ ਤਾਂ ਹੀ ਮਨ ਵਿੱਚ ਆ ਕੇ ਵਸਦਾ, ਵੱਡੀ ਚੀਜ਼ ਕਿਰਪਾ ਹੈ। ਗੁਰਮੁਖ ਵਿੱਚ ਹੂੰ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਗੁਰਮੁਖਾਂ ਨੇ ਗੁਰਾਂ ਦੁਆਰੇ ਹਿਰਦੇ ਚੋਂ ਜਿਹੜਾ ਆਪਾ ਭਾਵ ਹੰਕਾਰ ਗਵਾ ਦਿੱਤਾ, ਗੁਰੂ ਸਾਹਿਬ ਦੀ ਮਦਦ ਲਈ ਨਾਲ ਮਹਾਰਾਜ ਹੰਕਾਰ ਗਵਾਉਣ ਦਾ ਤਰੀਕਾ ਦੱਸੋ। ਸਤਿਗੁਰੂ ਕਹਿੰਦੇ ਪਰਖਾਂ ਵੀ ਹੋਣਗੀਆਂ ਤੇ ਬੰਦਗੀ ਵੀ ਕਰੋ, ਸੇਵਾ ਵੀ ਕਰੋ, ਫਿਰ ਅਤੇ ਮਾਇਆ ਦੇ ਮੋਹ ਨੂੰ ਚੁਕਾਏ ਹੁੰਦਾ ਦੂਰ ਕਰਕੇ ਹਰੀ ਦੇ ਰੰਗ ਵਿੱਚ ਮਸਤ ਹੋਏ ਨੇ ਜਿਹੜੇ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਏ ਸਵਾਰਨ ਹਾਰ। ਅਤਿਅੰਤ ਸ਼ੁੱਧ ਗੁਰ ਸ਼ਬਦ ਨੂੰ ਵਿਚਾਰ ਕੇ ਨਾ ਸਭ ਦੇ ਸਵਾਰਨ ਵਾਲਾ ਜੋ ਨਾਮੀ ਪਰਮਾਤਮਾ ਹੈ, ਗੁਰਮੁਖ ਉਸ ਵਿੱਚ ਅਭੇਦ ਹੋਏ ਨੇ, ਅਤਿਅੰਤ ਨਿਰਮਲ ਕਰਨ ਵਾਲੇ ਗੁਰ ਸ਼ਬਦ ਨੂੰ ਵਿਚਾਰਦੇ ਨੇ। ਇਸ ਕਰਕੇ ਨਾਮ ਤੋਂ ਭਾਵ ਪਰਮਾਤਮਾ ਉਹਨਾਂ ਦੇ ਸਵਾਰਨ ਵਾਲਾ ਹੋਇਆ। ਆਸਾ ਮਹੱਲਾ ਤੀਜਾ, ਦੂਜੈ ਭਾਏ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਆਸਾ ਰਾਜ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੇ ਜੀਵ ਦਵੈਤ ਭਾਅ ਚ ਲੱਗੇ ਨੇ, ਈਰਖਾ ਸਾੜੇ ਚ ਲੱਗੇ ਹੋਏ ਨੇ, ਦੂਜੇ ਮਨੁੱਖਾਂ ਨਾਲ ਵੈਰ ਕਰਦੇ ਨੇ, ਈਰਖਾ ਕਰਦੇ ਨੇ, ਉਹਨਾਂ ਨੇ ਬਹੁਤ ਸਾਰਾ ਦੁੱਖ ਹੀ ਪਾਇਆ, ਉਹਨਾਂ ਨੂੰ ਅਕਾਲ ਪੁਰਖ ਨੇ ਕਦੇ ਸੁੱਖ ਨਹੀਂ ਦਿੱਤਾ। ਗੁਰ ਸ਼ਬਦ ਧਾਰੇ ਤੋਂ ਬਿਨਾਂ, ਹਿਰਦੇ ਚ ਵਸਾਏ ਤੋਂ ਬਿਨਾਂ, ਉਪਦੇਸ਼ ਨੂੰ ਮੰਨੇ ਕਮਾਏ ਤੋਂ ਬਿਨਾਂ, ਹੋਰਨਾਂ ਕਰਮਾਂ ਧਰਮਾਂ ਵਿੱਚ ਲੱਗ ਕੇ ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਹੈ ਵਿਅਰਥ ਐਵੇਂ ਗਵਾ ਲਿਆ, ਤੁਰ ਫਿਰ ਕੇ ਐਸੇ ਹੀ ਐਸੇ ਸੋ ਵੈਸ ਬਿਤਾਇਓ। ਸਤਿਗੁਰ ਸੇਵੈ ਸੋਝੀ ਹੋਏ, ਦੂਜੈ ਭਾਏ ਨਾ ਲਾਗੈ ਕੋਏ। ਜੋ ਸਤਿਗੁਰਾਂ ਨੂੰ ਸੇਵਦੇ ਨੇ, ਗੁਰੂ ਸਾਹਿਬ ਦੀ ਸੇਵਾ ਕਰਦੇ, ਬਾਣੀ ਪੜ੍ਹਦੇ ਨੇ, ਸੰਗਤ ਕਰਦੇ ਨੇ, ਉਹਨਾਂ ਨੂੰ ਭਲੇ ਬੁਰੇ ਦੀ ਗਿਆਤ ਹੁੰਦੀ ਹੈ। ਉਹ ਕੋਈ ਫਿਰ ਦਵੈਤ ਭਾਵ ਚ ਨਹੀਂ ਲੱਗਦੇ, ਈਰਖਾ ਨਹੀਂ ਕਰਦੇ, ਉਹ ਕਹਿੰਦੇ ਸਾਰਿਆਂ ਚ ਵਾਹਿਗੁਰੂ ਆਪ ਹੀ ਬੈਠੇ ਆ, ਆਪਾਂ ਕਾਹਨੂੰ ਕਿਸੇ ਨਾਲ ਵੈਰ ਕਰਨਾ, ਈਰਖਾ ਕਰਨੀ ਆ। ਮੂਲ ਲਾਗੇ ਸੇਜਨ ਪਰਵਾਨ, ਅੰਦਿਨ ਰਾਮ ਨਾਮ ਜਪ ਹਿਰਦੈ, ਗੁਰਸ਼ਬਦੀ ਹਰ ਏਕੋ ਜਾਣ ਰਹਾਉ। ਮੂਲ ਰੂਪ ਪਰਮਾਤਮਾ ਦੇ ਸਿਮਰਨ ਵਿੱਚ ਜੋ ਲੱਗੇ ਨੇ ਉਹ ਪੁਰਸ਼ ਪ੍ਰਮਾਣਨੀਕ ਹੋਏ ਨੇ। ਮੂਲ ਹੁੰਦਾ ਮੁੱਢ, ਮੁੱਢ ਹੁੰਦਾ ਪਰਮਾਤਮਾ, ਬਾਕੀ ਥੱਲੇ ਟਾਹਣੀਆਂ ਪੱਤੇ ਦੇਵੀ ਦੇਵਤਾ ਪੀਰ ਪੈਗੰਬਰ ਛੋਟੇ ਮੋਟੇ ਹੁੰਦੇ ਨੇ। ਇਸੇ ਪ੍ਰਕਾਰ ਜਿਹੜੇ ਮੂਲ ਲੱਗ ਗਏ, ਜਿਹੜੇ ਮੂਲ ਮੰਤਰ ਨਾਲ ਜੁੜੇ ਨੇ, ਇੱਕ ਓਂਕਾਰ ਨਾਲ ਜੁੜੇ ਨੇ, ਸਤਨਾਮ ਕਰਤਾ ਪੁਰਖ ਨਾਲ ਜੁੜੇ ਨੇ, ਉਹਨਾਂ ਦੇ ਜਨਮ ਪ੍ਰਵਾਨ ਹੋਏ ਨੇ। ਬਾਕੀ ਜਿਹੜੇ ਨੇ ਉਹ ਰਾਤ ਦਿਨ ਹਿਰਦੇ ਚ ਰਾਮ ਨਾਮ ਜਪਦੇ ਆ ਅਤੇ ਗੁਰਾਂ ਦੇ ਉਪਦੇਸ਼ ਕਰਕੇ ਇੱਕ ਹਰੀ ਨੂੰ ਜਾਣਦੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਡਾਲੀ ਲਾਗੈ ਨਿਹਫਲ ਜਾਏ, ਅੰਧੀ ਕੰਮੀ ਅੰਧ ਸਜਾਏ। ਜਿਹੜੇ ਜੀਵ ਡਾਲੀ ਹੁੰਦੀ ਟਾਹਣੀ, ਮੁੱਢ ਨੂੰ ਛੱਡ ਕੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਟਾਹਣੀਆਂ ਦੇ ਨਾਲ ਲੱਗੇ ਫਿਰਦੇ ਆ, ਰਿੱਧੀਆਂ ਸਿੱਧੀਆਂ ਵਾਲਿਆਂ ਕੋਲ ਤੁਰੇ ਫਿਰਦੇ ਆ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ, ਉਹਨਾਂ ਦਾ ਜਨਮ ਨਿਸ਼ਫਲ ਚਲਿਆ ਜਾਂਦਾ। ਕਿਉਂਕਿ ਅੰਨੇ ਕਰਮਾਂ ਦੇ ਕਰਨ ਨਾਲ ਧਰਮ ਰਾਜਾ ਅੰਨੀ ਸਜ਼ਾ ਹੀ ਬਹੁਤੀ ਜ਼ਿਆਦਾ ਸਜ਼ਾ ਦਿੰਦਾ। ਮਨਮੁਖ ਅੰਧਾ ਠੌਰ ਨਾ ਪਾਏ, ਬਿਸਤਾ ਕਾ ਕੀੜਾ ਬਿਸਤਾ ਮਾਹੇ ਬਚਾਏ। ਅੰਨਾ ਗਿਆਨੀ ਜੋ ਮਨਮੁਖ ਹੈ ਉਹ ਕਿਤੇ ਠੌਰ ਹੁੰਦਾ ਠਹਿਰਨਾ ਨਹੀਂ ਪ੍ਰਾਪਤ ਕਰ ਸਕਦਾ, ਕਦੇ ਇਸ ਜਨਮ ਚ, ਕਦੇ ਉਹ ਜੂਨੀ ਚ, ਕਦੇ ਉਹ ਜੂਨੀ ਚ, ਕਦੇ ਨਰਕਾਂ ਚ, ਕਦੇ ਕਿਤੇ ਕਦੇ ਕਿਤੇ। ਉਹ ਗੰਦਗੀ ਦਾ ਕੀੜਾ ਹੋ ਕੇ ਗੰਦਗੀ ਵਿੱਚ ਹੀ ਸੜਦਾ ਰਹਿੰਦਾ। ਜੋ ਵਿਸ਼ਿਆਂ ਰੂਪ ਵਿਸ਼ਟਾ ਦਾ ਕੀੜਾ ਹੁੰਦਾ ਉਹ ਮਰ ਕੇ ਨਰਕਾਂ ਰੂਪ ਵਿਸ਼ਟਾ ਵਿੱਚ ਹੀ ਖਰਾਬ ਹੁੰਦਾ ਜਾ ਕੇ, ਉਹਦਾ ਕਲਿਆਣ ਕਿਵੇਂ ਹੋ ਸਕਦਾ? ਗੁਰ ਕੀ ਸੇਵਾ ਸਦਾ ਸੁਖ ਪਾਏ, ਸੰਤ ਸੰਗਤ ਮਿਲ ਹਰ ਗੁਣ ਗਾਏ। ਕਹਿੰਦੇ ਜੇ ਉਹ ਗੁਰਾਂ ਦੀ ਸੇਵਾ ਕਰੇ ਫਿਰ ਉਹ ਸਦਾ ਨਿੱਤ ਸੁੱਖ ਪ੍ਰਾਪਤ ਕਰ ਸਕਦੇ ਆ। ਜਿਹੜੇ ਪੁਰਸ਼ ਸੇਵਾ ਗੁਰੂ ਸਾਹਿਬ ਦੀ ਕਰਦੇ ਆ ਅਤੇ ਜਿਹੜੇ ਪੁਰਸ਼ ਸੰਤਾਂ ਦੀ ਸੰਗਤ ਨਾਲ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ, ਤਾਂ ਸੰਤਾਂ ਦੀ ਸੰਗਤ ਕਿਉਂ ਜ਼ਰੂਰੀ ਪਈ? ਕਿਉਂਕਿ ਉਹ ਟਿਕਾਓ ਵਾਲੇ, ਇਕਾਗਰਤਾ ਵਾਲੇ, ਸ਼ਰਧਾ ਭਾਵਨਾ ਵਾਲੇ, ਸੰਤ ਸਹਾਈ ਰਾਮ ਕੇ, ਸੰਤ ਸਹਾਈ ਪ੍ਰੇਮ ਕੇ ਹੁੰਦੇ ਨੇ। ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਧਰਨ ਹਾਰ। ਨਾਮੀ ਦੇ ਨਾਮ ਦਾ ਵਿਚਾਰ ਕਰਦਾ ਉਹ ਬੈਠ ਕੇ, ਉਹ ਆਪ ਤਰਦਾ ਤੇ ਕੁਲਾਂ ਦੇ ਉਧਾਰ ਕਰਨ ਵਾਲਾ ਹੁੰਦਾ। ਗੁਰ ਕੀ ਬਾਣੀ ਨਾਮ ਵਜਾਏ, ਨਾਨਕ ਮਹਿਲ ਸ਼ਬਦ ਕਰ ਪਾਏ। ਗੁਰਾਂ ਦੀ ਉਪਦੇਸ਼ ਬਾਣੀ ਨਾਲ ਨਾਮੀ ਦੇ ਨਾਮ ਨੂੰ ਵਜਾਏ ਹੁੰਦਾ, ਉਚਾਰਨਾ ਕਰੇ ਤਾਂ ਫਿਰ ਘਰ ਹੁੰਦਾ ਅੰਦਰ ਅੰਤਿਸ਼ ਕਰਨ। ਸੋ ਅੰਤਹਿ ਕਰਨ ਦੇ ਵਿੱਚ ਹੀ ਸ਼ਬਦ ਜੋ ਬ੍ਰਹਮ ਹੈ, ਬ੍ਰਹਮ ਦੇ ਮਹਿਲ, ਮਹਿਲ ਦਾ ਅਰਥ ਹੈ ਸਰੂਪ ਦੀ ਪ੍ਰਾਪਤੀ ਕਰਦਾ। ਦੇਖਣ ਨੂੰ ਪੰਗਤੀ ਬੜੀ ਸਾਦੀ ਜੀ ਹੈ ਪਰ ਅਰਥ ਬੜੇ ਡੂੰਘਾਈ ਵਾਲੇ ਹਨ ਇਹਦੇ। ਗੁਰਮਤ ਸਤਸਰ ਹਰ ਜਲ ਨਾਇਆ, ਦੁਰਮਤ ਮੈਲ ਸਭ ਦੁਰਤ ਗਵਾਇਆ। ਸਤਸੰਤੋਖ ਆਦਿਕ ਗੁਣਾ ਕਰਕੇ ਪੂਰਨ ਜੋ ਸਤਸੰਗਤ ਰੂਪੀ ਸਰੋਵਰ ਹੈ ਉਹਦੇ ਵਿੱਚ ਜਾ ਕੇ ਗੁਰਸਿੱਖਿਆ ਦੁਆਰੇ ਜਿਹਨੇ ਹਰੀ ਨਾਮ ਜਲ ਵਿੱਚ ਇਸ਼ਨਾਨ ਕੀਤਾ ਉਹਨੇ ਖੋਟੀ ਬੁੱਧੀ ਰੂਪ ਮੈਲ ਨੂੰ ਅਤੇ ਸਾਰੇ ਜਿਹੜੇ ਪਾਪਾਂ ਨੂੰ ਦੁਰਤ ਹੁੰਦਾ ਪੈਪ। ਸੋ ਇਸ ਪ੍ਰਕਾਰ ਦੁਰਤ ਤੋਂ ਭਾਵ ਹੁੰਦਾ ਪਾਪ, ਦੁਰਤ ਗਵਾਇਆ ਹਰ ਪ੍ਰਭਾਪੇ ਸਭ ਸੰਸਾਰ ਉਭਾਰਿਆ। ਸੋ ਦੁਰਤ ਪਾਪਾਂ ਨੂੰ ਗਵਾਇਆ ਤੇ ਦੂਰ ਕਰ ਲਿਆ। ਆਸਾ ਮਹੱਲਾ ਤੀਜਾ, ਮਨਮੁਖ ਮਰੈ ਮਰ ਮਰਨ ਵਿਗਾੜ ਹੈ, ਦੂਜੈ ਭਾਏ ਆਤਮ ਸੰਘਾਰ ਹੈ। ਮਨਮੁਖ ਪੁਰਸ਼ ਜਦ ਮਰਦੇ ਨੇ ਤਾਂ ਮਰਨ ਸਮੇਂ ਆਪਣੇ ਮਰਨੇ ਨੂੰ ਵਿਗਾੜ ਕੇ ਮਰਦੇ ਨੇ, ਕਿਉਂਕਿ ਦਵੈਤ ਭਾਵ ਚ ਲੱਗ ਕੇ ਆਤਮਾ ਨੂੰ ਸੰਘਾਰੇ ਤੋਂ ਭਾਵ ਮਾਰਦੇ ਨੇ। ਆਤਮਾ ਦਾ ਮਰਨਾ ਕਿਹੜਾ ਜੀ? ਕਹਿੰਦੇ ਆਤਮਾ ਦਾ ਮਰਨਾ ਇਹੀ ਹੈ ਜਿਹੜਾ ਆਪਣੇ ਆਪ ਨੂੰ ਨਹੀਂ ਜਾਣਨਾ। ਦਵੈਤ ਵਿੱਚ ਲੱਗ ਕੇ ਆਤਮ ਹੁੰਦਾ ਮਨ ਨੂੰ ਦੁੱਖ ਦਿੰਦੇ ਨੇ ਆਪਣੇ ਨੂੰ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਭਰਮ ਹੈ ਵਿੱਚ ਸੂਤਾ। ਹੁਣ ਮੇਰਾ ਮੇਰਾ ਕਰਕੇ ਖਰਾਬ ਹੀ ਹੋ ਰਿਹਾ ਜੀਵ, ਭਰਮ ਵਿੱਚ ਸੁੱਤਾ ਹੋਇਆ ਆਤਮ ਹੁੰਦਾ ਆਪਣੇ ਸਰੂਪ ਨੂੰ ਜਾਣਦਾ ਨਹੀਂ ਹੈ। ਮਰ ਮੋਇਆ ਸਬਦੇ ਮਰ ਜਾਏ, ਜੋ ਗੁਰ ਉਪਦੇਸ਼ ਕਰਕੇ ਜੀਵਤ ਭਾਵ ਤੋਂ ਮਰ ਜਾਂਦਾ ਉਹਦਾ ਮਰ ਮੋਇਆ ਭਾਵ, ਜਿਹੜਾ ਮਰ ਹੁੰਦਾ ਮੌਤ ਉਹਦਾ ਕਾਲ, ਉਹ ਮੋਇਆ ਕਾਲ ਹੀ ਮਰ ਜਾਂਦਾ। ਮਰ ਮੋਇਆ ਸਬਦੇ ਮਰ ਜਾਏ, ਜਿਹੜਾ ਸ਼ਬਦ ਦੇ ਰਾਹੀਂ ਆਪੇ ਜੀਵਤ ਭਾਵ ਨੂੰ ਮਾਰ ਲੈਂਦਾ। ਉਸਤਤ ਨਿੰਦਾ ਗੁਰ ਸਮਝਾਣ ਆਈ, ਇਸ ਯੁਗ ਮਹਿਲਾ ਹਰ ਜਪ ਲੈ ਜਾਏ ਰਹਾਓ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜਿਹਨੂੰ ਗੁਰਾਂ ਨੇ ਉਸਤਤੀ ਤੇ ਨਿੰਦਿਆ ਇੱਕ ਸਮਾਨ ਜੜਾ ਤੀ। ਕਿਉਂਕਿ ਜੇ ਕੋਈ ਸਾਡੀ ਉਸਤਤ ਕਰਦਾ ਆ ਕੇ ਉਹ ਵੀ ਚੰਗੀ ਨਹੀਂ, ਜੇ ਕੋਈ ਕਿਸੇ ਦੀ ਨਿੰਦਿਆ ਕਰਦਾ ਉਹ ਵੀ ਚੰਗੀ ਨਹੀਂ। ਗੁਰੂ ਸਾਹਿਬ ਕਹਿੰਦੇ ਨਾ ਉਸਤਤ ਸੁਣ ਨਾ ਨਿੰਦਿਆ ਸੁਣ, ਛੱਡਦੇ ਪਰੇ ਆਪਣੀ ਉਸਤਤ ਸੁਣਨੀ ਤੇ ਬਗਾਨੀ ਨਿੰਦਿਆ ਨਾ, ਇੱਕੋ ਜਿਹੇ ਜਾਣ, ਇਹ ਦੋਨੋਂ ਇੱਕੋ ਜਿਹੀ ਹੈ ਚੀਜ਼ਾਂ। ਉਹ ਪੁਰਸ਼ ਇਸ ਕਲਯੁੱਗ ਵਿੱਚ ਹਰੀ ਨਾਮ ਨੂੰ ਜਪ ਕੇ ਲਾਭ ਲੈ ਜਾਂਦਾ, ਨਾਮ ਦਾ ਲਾਹਾ ਲਓ ਨਾ ਕਿ ਉਸਤਤ ਨਿੰਦਾ ਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੈ ਲੋਭਾਏ। ਜੋ ਮਨਮੁਖ ਨਾਮ ਜਪਣ ਤੋਂ ਬਿਨਾਂ ਉਹ ਮਾਤਾ ਦੇ ਉਦਰ ਵਿੱਚ ਹੀ ਗਲ ਜਾਂਦਾ, ਦਵੈਤ ਅਤੇ ਲੋਭ ਦੇ ਆਉਣ ਕਰਕੇ ਉਹਦਾ ਮਨੁੱਖਾ ਜਨਮ ਜਿਹੜਾ ਉਹ ਬੇਅਰਥੀ ਚਲਿਆ ਜਾਂਦਾ। ਨਾਮ ਵਿਹੂਣੀ ਦੁੱਖ ਜਲੈ ਸਬਾਹੀ, ਸਤਿਗੁਰ ਪੂਰੈ ਬੂਝ ਬੁਝਾਈ। ਨਾਮ ਤੋਂ ਬਿਨਾਂ ਸਬਾਈ ਹੁੰਦਾ, ਸਾਰੀ ਸ੍ਰਿਸ਼ਟੀ ਦੁਖੀ ਹੋ ਕੇ ਜਲਾ ਹੁੰਦੀ ਸੜ ਰਹੀ ਹੈ। ਇਹ ਜਿਹੜੀ ਬੂਝ ਹੈ ਗਿਆਤ ਹੈ ਤੈਨੂੰ ਕਿੱਥੋਂ ਹੋਈ? ਕਹਿੰਦੇ ਭਾਈ ਇਹ ਗਿਆਤ ਪੂਰਿਆਂ ਸਤਿਗੁਰਾਂ ਨੇ ਮੈਨੂੰ ਸਤਸੰਗਤ ਵਿੱਚ ਬਿਠਾ ਕੇ ਸਮਝਾ ਦਿੱਤੀ ਕਿ ਨਾਮ ਜਪਣ ਤੋਂ ਬਿਨਾਂ ਜੀਵ ਮਾਤਾ ਦੇ ਉਦਰ ਚ ਵਾਰ ਵਾਰ ਗਲਦਾ ਸੜਦਾ ਹੀ ਰਹਿੰਦਾ। ਨਾਮ ਬਿਹੂਣੀ ਦੁੱਖ ਜਲੈ ਸਬਾਈ, ਸਤਿਗੁਰ ਪੂਰੈ ਬੂਝ ਬੁਝਾਈ। ਮੈਨੂੰ ਗੁਰਾਂ ਨੇ ਸਮਝਾ ਤਾ ਕਿ ਸਾਰੀ ਸ੍ਰਿਸ਼ਟੀ ਦੁਖੀ ਹੋ ਕੇ ਸੜ ਰਹੀ ਹੈ, ਤੂੰ ਨਾ ਸੜੀ। ਮਨ ਚੰਚਲ ਬਹੁ ਚੋਟਾਂ ਖਾਏ, ਇੱਥੋਂ ਛੁੜਕਿਆ ਠੌਰ ਨਾ ਪਾਏ। ਮਨਮੁੱਖਾਂ ਦਾ ਚੰਚਲ ਮਨ ਜਮਾਂ ਦੀਆਂ ਬਹੁਤੀਆਂ ਸੱਟਾਂ ਖਾਂਦਾ ਰਹਿੰਦਾ। ਇਹ ਮਨੁੱਖਾਂ ਦੀ ਅਖੀਰਲੀ ਪੌੜੀ ਹੈ। ਜੇ ਇੱਥੋਂ ਛੁੱਟ ਗਿਆ ਨਾ ਹੱਥ, ਫਿਰ ਇਸ ਜਨਮ 'ਚ ਨਾਮ ਨਾ ਜਪਿਆ ਤਾਂ ਫਿਰ ਤੈਨੂੰ ਕਿਤੇ ਠਹਿਰਨਾ ਨਹੀਂ ਮਿਲੇਗਾ। ਫਿਰ ਤੈਨੂੰ ਬਿਲਕੁਲ ਹੀ 84 ਦਾ ਗੇੜਾ ਦੁਬਾਰਾ ਖੜਾ ਤੇਰੇ ਵਾਸਤੇ। ਗਰਭ ਜੋਨ ਵਿਸਟਾ ਕਾ ਵਾਸ, ਤਿਤ ਘਰ ਮਨਮੁੱਖ ਕਰੇ ਨਿਵਾਸ। ਜਿੱਥੇ ਵਿਸਟਾ ਦਾ ਵਾਸਾ ਹੁੰਦਾ ਗੰਦਗੀ ਆਉਂਦੀ ਹੈ। ਸੋ ਐਸੀ ਜੋ ਮਾਤਾ ਦੀ ਗਰਭ ਜੋਨੀ ਹੈ, ਉਸ ਘਰ ਜਗ੍ਹਾ ਵਿੱਚ ਮਨਮੁੱਖ ਪੁਰਸ਼ ਦਾ ਹਮੇਸ਼ਾ ਹੀ ਨਿਵਾਸ ਬਣਿਆ ਰਹਿੰਦਾ। ਜੰਮ ਜਾਂਦਾ, ਮਰ ਕੇ ਫਿਰ ਜੰਮ ਜਾਂਦਾ, ਬਾਰ ਬਾਰ ਜਨਮ ਲਈ ਜਾਂਦਾ, ਮਰੀ ਜਾਂਦਾ। ਇਸ ਤੋਂ ਬਚਣ ਲਈ ਸਤਿਗੁਰੂ ਕਹਿੰਦੇ, ਇੱਕ ਨਾਮ ਹੀ ਰਸਤਾ ਹੈ ਵੱਡਾ। ਨਾਮ ਜਪੋ ਤਾਂ ਤੁਸੀਂ ਇਸ ਚੱਕਰ ਚੋਂ ਬਾਹਰ ਆ ਸਕਦੇ ਹੋ। ਆਪਣੇ ਸਤਿਗੁਰ ਕਹੋ ਸਦਾ ਬਲ ਜਾਹੀ, ਗੁਰਮੁਖ ਜੋਤੀ ਜੋਤ ਮਿਲਾਈ। ਹੁਣ ਗੁਰਮੁਖ ਜਨ ਜਿਹੜੇ ਹੁੰਦੇ ਨੇ, ਆਪਣੇ ਸਤਿਗੁਰਾਂ ਤੋਂ ਸਦਾ ਬਲਿਹਾਰ ਜਾਂਦੇ ਨੇ। ਗੁਰਮੁਖਾਂ ਨੇ ਆਪਣੀ ਜਿਹੜੀ ਜੋਤ ਹੈ ਉਹ ਜੋਤੀ ਸਰੂਪ ਵਾਹਿਗੁਰੂ ਨਾਲ ਮਿਲਾ ਦਿੱਤੀ ਹੌਲੀ ਹੌਲੀ। ਜਦੋਂ ਜੋਤੀ ਸਰੂਪ ਨਾਲ ਜੋਤ ਮਿਲਦੀ ਹੈ ਤਾਂ ਇਹ ਜੂਨਾਂ ਤੋਂ ਬਾਹਰ ਹੋ ਜਾਂਦਾ। ਫਿਰ ਅਕਾਲ ਪੁਰਖ ਦੇ ਵਿੱਚ ਸਦਾ ਲਈ ਲੀਨ ਹੋ ਕੇ ਸੱਚਖੰਡ ਦੇ ਵਿੱਚ ਅਸਥਾਨ ਪ੍ਰਾਪਤ ਕਰ ਲੈਂਦਾ। ਨਿਰਮਲ ਬਾਣੀ ਨਿਜ ਕਰ ਵਾਸਾ, ਨਾਨਕ ਹਉਮੈ ਮਾਰੇ ਸਦਾ ਉਦਾਸਾ। ਗੁਰਮੁਖਾਂ ਦਾ ਜੋ ਹੈ ਨਾ, ਗੁਰਾਂ ਦੀ ਨਿਰਮਲ ਉਪਦੇਸ਼ ਬਾਣੀ ਦੁਆਰਾ ਸਰੂਪ ਰੂਪੀ ਆਪਣੇ ਘਰ ਦੇ ਵਿੱਚ ਅੰਦਰ ਵਾਸਾ ਹੋ ਜਾਂਦਾ। ਮਹਾਰਾਜ ਦੇ ਉਪਦੇਸ਼ ਦਾ ਸਦਕਾ ਸਤਿਗੁਰੂ ਮੋੜ ਮੋੜ ਕੇ ਅੰਦਰ ਨੂੰ ਲਿਆਉਂਦੇ, ਅੰਦਰ ਆ ਜਾ, ਅੰਦਰ ਸਾਰਾ ਕੁਛ ਹੈ, ਸਭ ਕੁਛ ਘਰ ਮੈਂ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਪਲਾਹੀ। ਔਰ ਮਹਾਰਾਜ ਕਥਨ ਕਰਦੇ, ਗੁਰਮੁਖ ਸੰਸਾਰ ਵੱਲੋਂ ਸਦਾ ਲਈ ਉਦਾਸੀਨ ਹੋ ਕੇ ਹੰਗਤਾ ਮਮਤਾ ਨੂੰ ਮਾਰਦੇ ਨੇ ਤੇ ਲੀਨ ਹੋ ਜਾਂਦੇ ਨੇ। ਆਸਾ ਮਹੱਲਾ ਤੀਜਾ, ਲਾਲਾ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ। ਲਾਲਾ ਤੋਂ ਭਾਵ ਹੁੰਦਾ ਦਾਸ। ਜਿਸ ਦਾਸ ਨੇ ਆਪਣੀ ਜਾਤੀ ਪਾਤੀ ਦੀ ਹੰਗਤਾ ਦੂਰ ਕਰ ਦਿੱਤੀ ਅਤੇ ਤਨ ਮਨ ਨੂੰ ਸਤਿਗੁਰਾਂ ਦੀ ਸ਼ਰਨ ਵਿੱਚ ਅਰਪਣ ਕਰ ਦਿੱਤਾ ਹੈ। 363 ਅੰਗ ਤੇ ਅਗਲੀ ਪੰਕਤੀ 'ਚ ਦੱਸਦੇ ਨੇ, ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ। ਜਿਸ ਨਾਮ ਦੀ ਵਡਿਆਈ ਵੱਡੀ ਹੈ, ਉਸ ਨਾਮ ਨੂੰ ਜਿਹਨੇ ਆਪਣੇ ਹਿਰਦੇ 'ਚ ਧਾਰਿਆ ਹੈ, ਉਹ ਪ੍ਰੀਤਮ ਪ੍ਰਭੂ ਸਦਾ ਹੀ ਉਸ ਦੀ ਸਹਾਇਤਾ ਕਰਨ ਵਾਲਾ ਬਣ ਜਾਂਦਾ ਹੈ। ਜਿੱਥੇ ਹਿਰਦੇ 'ਚ ਨਾਮ ਦਾ ਵੱਸ ਹੈ, ਉਹਦੇ ਵੱਲ ਫਿਰ ਕੋਈ ਦੇਖ ਹੀ ਨਹੀਂ ਸਕਦਾ ਕਹਿਰੀ ਨਿਗਾਹ ਨਾਲ। ਸੋ ਲਾਲਾ ਜੀਵਤ ਮਰੈ, ਅਸਲੀ ਲਾਲਾ ਤੋਂ ਭਾਵ ਦਾਸ ਉਹ ਹੈ ਜੋ ਜਿਉਂਦੇ ਭਾਵ ਜੀਵਤ ਭਾਵ ਤੋਂ ਮਰ ਜਾਂਦਾ। ਜਿਉਂਦੇ ਜੀ ਆਪਣੀ ਅਪਣਾਤੀ ਖਤਮ ਕਰ ਦਿੰਦਾ। ਜੋ ਜੋ ਹੁਕਮ ਅਕਾਲ ਪੁਰਖ ਦਾ ਹੈ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮੰਨਿਓ। ਸੋਗ ਹਰਖ ਦੋਏ ਸਮ ਕਰ ਜਾਣ, ਗੁਰਪ੍ਰਸਾਦੀ ਸ਼ਬਦ ਉਧਰੈ ਰਹਾਓ। ਹਰਖ ਅਤੇ ਸੋਗ, ਖੁਸ਼ੀ ਗਮੀ, ਇਹਨਾਂ ਦੋਹਾਂ ਨੂੰ ਇੱਕ ਸਾਰ ਕਰਕੇ ਜਾਣਦਾ। ਜੋ ਗੁਰਾਂ ਦੀ ਕਿਰਪਾ ਨਾਲ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ, ਉਹੀ ਅਸਲੀ ਦਾਸ ਹੈ। ਸ਼ਬਦ ਦਾ ਅਰਥ ਇੱਥੇ ਸੰਸਾਰ ਹੈ, ਕਿਉਂਕਿ ਇਹ ਚੀਜ਼ਾਂ ਆਪਾਂ ਨੂੰ ਫਸਾ ਲੈਂਦੀਆਂ ਨੇ। ਉਸਤਤ ਨਿੰਦਾ, ਇਹ ਵੀ ਸੰਗਲੀਆਂ ਹੀ ਪਾਈਆਂ ਮਾਇਆ ਨੇ। ਸੋਗ ਅਤੇ ਹਰਖ, ਇਹ ਵੀ ਸੰਗਲੀਆਂ ਹੀ ਪਾਤੀਆਂ। ਸੋਗ ਹੋ ਗਿਆ ਤਾਂ ਨਹੀਂ ਪਾਠ ਕੀਤਾ, ਅੱਜ ਮੈਨੂੰ ਬੜੀ ਖੁਸ਼ੀ ਸੀ ਤਾਂ ਨਹੀਂ ਪਾਠ ਕੀਤਾ, ਫਲਾਨੇ ਨੇ ਅੱਜ ਮੇਰੀ ਉਸਤਤ ਕਰਦੀ ਫੁੱਲ ਕੇ ਨਹੀਂ ਪਾਠ ਕੀਤਾ, ਆਏ ਉਹਨੇ ਨਿੰਦਿਆ ਕਰਤੀ ਸੁੰਗੜ ਕੇ ਪਾਠ ਨਹੀਂ ਕੀਤਾ। ਮਹਾਰਾਜ ਕਹਿੰਦੇ ਇਹ ਮਾਇਆ ਦੇ ਭੁਲਾਵੇ ਆ ਸਾਰੇ, ਇਹਨਾਂ ਚੱਕਰਾਂ 'ਚ ਆਓ ਹੀ ਨਾ। ਕਰਨੀ ਕਾਰ ਤੁਰੋਂ ਫੁਰਮਾਈ, ਬਿਨ ਸਬਦੈ ਕੋ ਥਾਂ ਨਾ ਪਾਈ। ਸ੍ਰੇਸ਼ਟ ਕਰਨੀ ਦੀ ਕਾਰ ਧੁਰ ਤੋਂ ਹੀ ਫਰਮਾਈ ਹੋਈ ਆ। ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਦੇ ਮਸਤਕ ਤੇ ਲੇਖ ਹੀ ਲਿਖੇ ਨੇ। ਗੁਰ ਸੇਵਾ ਕਰਨੀ ਇਹ ਕਾਰ ਜਿਹੜੀ ਆ ਨਾ, ਧੁਰੋਂ ਹੀ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਮਿਲੀ ਹੋਈ ਹੈ। ਗੁਰ ਸ਼ਬਦ ਤੋਂ ਬਿਨਾਂ ਕੋਈ ਪੁਰਸ਼ ਵੀ ਉੱਤਮ ਥਾਨ ਨੂੰ, ਸਰੂਪ ਸਥਾਨ ਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਦੇ ਸ਼ਬਦ ਤੋਂ ਬਿਨਾਂ ਨਾ ਤਾਂ ਸਤਸੰਗਤ ਮਿਲਦੀ ਹੈ, ਨਾ ਹਿਰਦਾ ਸਥਾਨ, ਨਾ ਸੱਚਖੰਡ ਮਿਲਦਾ। ਕਰਨੀ ਕੀਰਤ ਨਾਮ ਵਸਾਈ, ਆਪੇ ਦੇਵੈ ਢਿੱਲ ਨਾ ਪਾਈ। ਜਿਸਨੇ ਨਾਮ ਦੀ ਕੀਰਤੀ ਕਰਨੀ ਹਿਰਦੇ 'ਚ ਵਸਾਈ ਹੈ, ਉਹਨੂੰ ਪਰਮੇਸ਼ੁਰ ਆਪ ਹੀ ਦਰਸ਼ਨ ਦਿੰਦਾ, ਢਿੱਲ ਨਾ ਪਾਈ, ਦੇਰ ਹੀ ਨਹੀਂ ਪਾਉਂਦਾ। ਸੋ ਜਿਹਨੇ ਕੀਰਤੀ ਕਰਨੀ ਅਤੇ ਨਾਮ ਦੀ ਪ੍ਰੀਤੀ ਹਿਰਦੇ 'ਚ ਵਸਾਈ ਹੈ, ਉਹਨੂੰ ਪਰਮੇਸ਼ੁਰ ਆਪਣਾ ਆਪ ਦਿੰਦਿਆਂ ਦੇਰ ਨਹੀਂ ਲਾਉਂਦਾ, ਝੱਟ ਦਰਸ਼ਨ ਦੇ ਦਿੰਦਾ ਉਹਨੂੰ। ਮਨਮੁਖ ਭਰਮ ਭੁੱਲੈ ਸੰਸਾਰ, ਬਿਨ ਰਾਸੀ ਕੂੜਾ ਕਰੇ ਵਾਪਾਰ। ਜਿਹੜੇ ਲੋਕ ਮਨ ਦੇ ਮਗਰ ਲੱਗੇ ਹੋਏ ਨੇ, ਮਨਮੁਖੀ ਇਹ ਪੁਰਸ਼ ਭਰਮ ਕਰਕੇ ਸੰਸਾਰ ਚ ਭੁੱਲੇ ਫਿਰਦੇ ਨੇ, ਸੋ ਸ਼ਰਧਾ ਰੂਪੀ ਜਿਹੜੀ ਦੌਲਤ ਤੋਂ ਬਿਨਾਂ ਇਹ ਜੀਵ ਝੂਠਾ ਹੀ ਵਪਾਰ ਜਾਂ ਝੂਠ ਦਾ ਹੀ ਵਪਾਰ ਕਰਦਾ ਰਹਿੰਦਾ। ਵਿਣ ਰਾਸੀ ਵੱਖਰ ਪੱਲੈ ਨਾ ਪਾਏ, ਮਨਮੁਖ ਭੁੱਲਾ ਜਨਮ ਗਵਾਏ। ਜਿਵੇਂ ਦੌਲਤ ਤੋਂ ਬਿਨਾਂ ਪੁਰਸ਼ ਦੀ ਝੋਲੀ ਚ ਸੌਦਾ ਨਹੀਂ ਪੈ ਸਕਦਾ, ਪੈਸਾ ਹੋਵੇਗਾ ਤਾਂ ਸੌਦਾ ਪ੍ਰਾਪਤ ਕਰ ਸਕਦੇ ਹਾਂ। ਇਵੇਂ ਜਦ ਤੱਕ ਸ਼ਰਧਾ ਰੂਪੀ ਰਾਸ ਨਹੀਂ ਤੇਰੇ ਕੋਲੇ, ਸ਼ਰਧਾ ਰੂਪੀ ਰਾਸ ਤੋਂ ਬਿਨਾਂ ਨਾਮ ਰੂਪੀ ਸੌਦਾ ਬੁੱਧੀ ਰੂਪ ਪੱਲੇ ਚ ਨਹੀਂ ਪੈਂਦਾ। ਮਨਮੁਖ ਬੰਦਾ ਇਹ ਭੁੱਲਿਆ ਜੋ ਆਪਣੇ ਮਨੁੱਖਾ ਜਨਮ ਨੂੰ ਐਵੇਂ ਬੇਅਰਥ ਖਾਣ ਪੀਣ ਮੌਜਾਂ ਚ ਹੀ ਗਵਾਈ ਜਾ ਰਿਹਾ। ਖਾਣਾ ਪੀਣਾ ਹੱਸਣਾ ਸੌਣਾ ਉਸੇ ਪਾਸੇ ਤੁਰਿਆ ਵਿਸਰ ਗਿਆ ਹੈ ਮਰਨਾ। ਸਤਿਗੁਰ ਸੇਵੇ ਸੋ ਲਾਲਾ ਹੋਏ, ਉੱਤਮ ਜਾਤੀ ਉੱਤਮ ਸੋਏ। ਜੋ ਸਤਿਗੁਰਾਂ ਦੀ ਸੇਵਾ ਕਰਦਾ ਕਹਿੰਦੇ ਅਸਲ ਵਿੱਚ ਉਹੀ ਦਾਸ ਹੁੰਦਾ ਹੈ, ਸੋ ਉਹਦੀ ਜਾਤੀ ਵੀ ਉੱਤਮ ਹੁੰਦੀ ਆ ਤੇ ਉਹਦੀ ਸੋਏ ਸੋਭਾ ਵੀ ਉੱਤਮ ਹੁੰਦੀ ਆ। ਗੁਰ ਪੌੜੀ ਸਬਦ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ। ਗੁਰਾਂ ਦੇ ਉਪਦੇਸ਼ ਰੂਪੀ ਪੌੜੀ ਆ ਨਾ ਭਗਤੀ ਰੂਪੀ ਪੌੜੀ, ਚੌਥੀ ਭੂਮਿਕਾ ਰੂਪੀ ਪੌੜੀ ਦੇ ਗ੍ਰਹਿਣ ਕਰਨ ਨਾਲ ਸਭ ਤੋਂ ਉੱਚਾ ਹੁੰਦਾ। ਮਹਾਰਾਜ ਕਥਨ ਕਰਦੇ ਨੇ ਕਿ ਵਾਹਿਗੁਰੂ ਨਾਮ ਜਪਣ ਨਾਲ ਵਡਿਆਈ ਹੁੰਦੀ ਜੀਵ ਦੀ।